ਗੇਨਵਾਦ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹ ਪਵਿੱਤਰ ਉਪਦੇਸ਼ ਸਾਧ ਸੰਗਤ ਦੇ ਪਹਿਲੇ ਹੀ ਬੈਂਕੋਕ ਵਿਖੇ 18/9/1951 ਨੂੰ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ।
ਬਹੁਤ ਫਰਾਖ ਦੀਵਾਨ ਮਦਾਨ ਸਾਹਿਬਾਨ ਸਰੇ ਕੁਰਬਾਨ ਦੂੜੇ ਦੂੜ ਸੰਗਤਾਂ ਸਾਰੇ ਚੰਦ ਮਾਨ ਗਿਰਦ ਬਹੁਤ ਸਾਰੇ ਦੇਵਪੁਰੀ ਮਦ ਮਾਨੋ ਇੰਦ ਜੈਕਾਰੇ ਤੁਨ ਹੋਵੇ ਬ੍ਰਿੰਦ ਕਰ ਭਜਨ ਸਭਾ ਨਰ ਨਾਰੀ ਸੁਧ ਭਈ ਪਵ ਸ਼ਹਿਰ ਮਝਾਰੀ
ਤੇਗ ਬਹਾਦਰ ਸਿਮਰੀਏ ਤੱਕ ਤਾਂ ਸਾਰੇ ਉਸੇ ਤਰ੍ਹਾਂ ਹੀ ਕਰਦੇ ਨੇ, ਸਾਧੂ ਵੀ ਉਸੇ ਤਰ੍ਹਾਂ ਕਰਦੇ ਨੇ, ਉਦਾਸੀ ਵੀ, ਨਿਰਮਲੇ ਵੀ, ਨਿਹੰਗ ਵੀ, ਨਾਮਧਾਰੀ ਵੀ, ਅਕਾਲੀ ਸਿੰਘ ਵੀ, ਹੋਰ ਵੀ ਜਿਹੜੇ ਕੋਈ ਸਰੀਰ ਹਨ। ਅੱਗੇ ਜੀ ਹਾਂ, ਇਹ ਗੱਲ ਠੀਕ ਹੈ ਕਿ ਜਿਹੜੀ ਪਹਿਲੀ ਪੌੜੀ ਹੈ ਇਹ ਤਾਂ ਗੁਰਬਾਣੀ ਹੈ, ਦੂਸਰੀ ਗੁਰਬਾਣੀ ਨਹੀਂ। ਮੈਂ ਆਖਿਆ ਜੀ ਚਲੋ ਅੱਗੇ ਥੋੜੇ ਜਿਹੇ ਹੋ ਜਾਈਏ, ਬਈ ਚੰਡੀ ਦੀਵਾਰ ਦੀ ਪੌੜੀ ਵਿੱਚ ਪਹਿਲੀ ਵਿੱਚ ਹੀ ਲਿਖਿਆ ਹੈ, ਦੂਸਰੀ ਸਮਝ ਲਓ ਉਸ ਨੂੰ। ਇਹ ਤਾਂ ਭਗਵਤੀ ਹੋਈ ਨਾ ਕਿ ਤਹੀਂ ਦੁਰਗਾ ਸਾਜ ਕਹਿ ਤੈਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮਲਾ ਨਾਲ ਬਾਣਾ ਤਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਵੱਡੇ ਵੱਡੇ ਮੁਨ ਦੇਵਤੇ ਕਈ ਯੁਗ ਤਨੀ ਤਨ ਸਾਇਆ ਕਿ ਨੀ ਤੇਰਾ ਅੰਤ ਨਾ ਪਾਇਆ। ਅਗੇ ਜੀ ਇਹ ਵੀ ਗੁਰਬਾਣੀ ਹੈ। ਮੈਂ ਕਿਹਾ ਜੀ ਫਿਰ ਦੂਸਰੀਆਂ 53 ਪੌੜੀਆਂ ਅੱਗੇ ਉਹ ਰਚਿਤ ਤਾਂ ਗੁਰੂ ਗੋਬਿੰਦ ਸਿੰਘ ਦੀ ਹੈ ਪਰ ਗੁਰਬਾਣੀ ਨਹੀਂ। ਸੋਚੋ ਵੱਡੇ ਵੱਡੇ ਆਦਮੀ ਅਗਰ ਸਾਡੇ ਮਖੌਲ ਕਰਨ, ਕੋਈ ਸੁਣੇ ਵਿਦਵਾਨ, ਉੱਥੇ ਦੋ ਤਿੰਨ ਪੰਡਿਤ ਬੈਠੇ ਸੀ, ਉਹ ਹੱਸਣ ਲੱਗ ਪਏ ਗੋਸਵਾਮੀ ਗਣੇਸ਼ ਦਾ ਤੇ ਡੇਰੇ ਚ ਅਸੀਂ ਲਾਹੌਰ ਬੈਠੇ ਸਨ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮਹਾਤਮਾ ਗਾਂਧੀ ਹੋਰੀ ਕੁਇਟ ਇੰਡੀਆ ਤੋਂ ਪਕੜੇ ਗਏ ਨੇ, ਉਹਨਾਂ ਦਿਨਾਂ ਦੇ ਨੇੜੇ ਤੇੜੇ ਦੀ ਮੈਨੂੰ ਇਹ ਯਾਦ ਨਹੀਂ, 10 ਦਿਨ ਪਹਿਲਾਂ ਜਾਂ ਪਿੱਛੋਂ ਦੀ ਹੈ। ਤਾਂ ਸਾਡੇ ਚ ਇਹ ਚੀਜ਼ ਆ ਗਈ, ਅਸੀਂ ਹੁਣ ਗੁਰਬਾਣੀ ਨੂੰ, ਗੁਰੂ ਮਰਿਆਦਾ ਨੂੰ, ਨਾਮਧਾਰੀ ਵੀ ਇਸੇ ਤਰ੍ਹਾਂ ਹੀ ਹੋ ਗਏ ਵਿੱਚ ਆਪਣੀ ਮਰਜ਼ੀ ਮੁਤਾਬਕ ਦੀ ਕਹਿੰਦੇ ਆ ਵੀ ਇੱਥੋਂ ਤੱਕ ਤਾਂ ਇਹ ਠੀਕ ਹੈ, ਜਿਹੜੀ ਇਹਨੂੰ ਅੱਗੇ ਹੈ ਗਲਤ ਹੈ। ਆਪਣੇ ਆਪ ਨੂੰ ਅਸੀਂ ਗਲਤ ਨਹੀਂ ਸਮਝ ਸਕਦੇ। ਤਾਂ ਗੁਰਿੰਦ ਨਾਵਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਲਿਖਿਆ ਉਹਦੇ ਚ ਜੋ ਵਰਤੰਤ ਲਿਖਿਆ ਉੱਥੇ ਲਿਖਿਆ ਹੈ ਕਿ ਕਲਯੁਗ ਤੇ ਸਬਜੁਗ ਕਰ ਛਾਨੋ ਤਵੀ ਬਾਰਵਾਂ ਬਪ ਪਹਿਚਾਨੋ। ਜੇ ਕਲਯੁਗ ਤੋਂ ਸਤਯੁਗ ਕਰਦੇ ਹੈ ਤਾਂ ਬਾਰਵਾਂ ਰੂਪ ਹੈ। ਮੈਂ ਨਾਮਧਾਰੀਆਂ ਅੱਜ ਅਰਜ ਕਰ ਰਿਹਾ ਕਿ ਸਤਯੁਗ ਦੇ ਵਾਸਤੇ ਰੋਜ਼ ਆਸਾ ਦੀ ਵਾਰ ਪੜ੍ਹਦੇ ਹੋ, ਸ਼ਾਮ ਕਹਿ ਸੇਂਤ ਅੰਬਰ ਸਵਾਮੀ, ਸਤਯੁਗ ਦੀ ਵਰਦੀ ਚਿੱਟੀ ਹੈ। ਸਾਡੀਆਂ ਮਾਈਆਂ ਬੀਬੀਆਂ ਸਤਯੁਗੀ ਬਣਨੇ, ਸਤਿਗੁਰਾਂ ਦੇ ਹੁਕਮ ਦੇ ਚੱਲਣੇ, ਕਮ ਸੇ ਕਮ ਦੀਵਾਨ ਦੇ ਵੇਲੇ ਰੰਗ ਕੇਲੀ ਦਾ ਨਾਂ ਪਾ ਕੇ ਆਇਆ ਕਰਨ। ਅੱਗੇ ਪਿੱਛੇ ਉਹਨਾਂ ਦੀ ਰਜਾਤ ਰਹੀ, ਜਿਨ੍ਹਾਂ ਨੇ ਜਿੰਨਾ ਕੁ ਵੀ ਪੜਿਆ, ਬਹੁਤ ਕੁਛ ਹੈ ਇੱਥੇ। ਮੈਂ ਜਦੋਂ ਆ ਕੇ ਦੇਖਦਾ ਮੁਲਕ ਨਾਲੋਂ ਵੀ ਇੱਥੇ ਮਾਈਆਂ ਸਾਡੀਆਂ ਇਸ਼ਨਾਨ ਪਾਣੀ ਦਾ, ਦੀਵਾਨ ਚਾਹੁਣ ਦਾ, ਭਜਨ ਪਾਣੀ ਕਰਨ ਦਾ ਬੜਾ ਨਿਤਨੇਮ ਕਰਦੀਆਂ, ਪਰ ਥੋੜੀ ਜਿਹੀ ਵੀ ਗੱਲ ਹੈ ਵੀ ਜਦੋਂ ਦੀਵਾਨ ਚਾਹੁਣਾ ਹੋਵੇ ਸਾਧ ਸੰਗਤ ਚ ਉਹਨਾਂ ਚਿਰ ਬਸਤਰ ਜਿਹੜਾ ਜੇਕੇ ਪਾ ਆਉਣ। ਦੂਸਰੇ ਪਾਸੇ ਆਈ ਹੁਣ ਭਾਈਆਂ ਦੀ ਗੱਲ, ਸਾਡੇ ਵਿੱਚ ਨਿਤਨੇਮ ਦਾ ਇੱਕ ਵਕਤ ਹੁੰਦਾ ਘੜੀ ਦੀ ਘੜੀ ਅੱਬਲ ਤੇ, ਜਦੋਂ ਪਤਾ ਲੱਗਦਾ ਨਾ ਵੀ ਕਥਾ ਨੇ ਨੇੜੇ ਆਉਣਾ ਤਾਂ ਪਹਿਲਾਂ ਹੀ ਉਤਰ ਜਾਂਦੇ ਨੇ ਕਈ ਸਰੀਰ। ਇਹ ਮੈਂ ਨਾਮਧਾਰੀਆਂ ਦੀ ਗੱਲ ਕਰਦਾ, ਦੂਸਰਿਆਂ ਨੂੰ ਮੈਂ ਕਿਸੇ ਨੂੰ ਨੀ ਕੁਛ ਕਹਿੰਦਾ, ਉਹਨਾਂ ਵਾਸਤੇ ਖੁੱਲੀ ਛੁੱਟੀ ਹੈ, ਉਹ ਜਦੋਂ ਮਰਜ਼ੀ ਆਉਣ ਜਦੋਂ ਮਰਜ਼ੀ ਆ ਜਾਣ, ਅਸੀਂ ਉਸ ਗੱਲ ਦੇ ਨਾਲ ਸਾਡਾ ਉਹਨਾਂ ਦਾ ਸ਼ੁਕਰ ਹੈ ਜਿਹੜੇ ਆਉਂਦੇ ਨੇ ਦਰਸ਼ਨ ਦਿੰਦੇ ਨੇ, ਪਿਆਰ ਹੈ, ਕਿਰਪਾ ਕਰਦੇ ਨੇ, ਸਾਧ ਸੰਗਤ ਵਿੱਚ ਬੈਠਦੇ ਆ ਰਲ ਕੇ, ਇਹ ਵੀ ਸ਼ੁਕਰ ਦੀ ਗੱਲ ਹੈ। ਫਿਰ ਖੜੇ ਹੋ ਜਾਣਗੇ ਇੱਕ ਘੰਟੇ ਵਾਸਤੇ। ਫਿਰ ਮੈਂ ਇੱਕ ਗੱਲ ਦੇਖੀ ਹੈ, ਜਿਹੜਾ ਇਸ ਗੱਲ ਦਾ ਖਾਸ ਧਿਆਨ ਦੇਣ ਦੀ ਲੋੜ ਹੈ, ਮਸਤਾਨਾ ਹੋ ਕੇ ਬਸ਼ੱਕ ਕਿਸੇ ਦੀ ਪੱਗ ਲੈ ਜਾਏ ਸਿਰ ਤੋਂ, लेकिन दीवान दे विच आके साध संगत च आके परसों इत्थे कुछ शरीर नितनेम दे वेले पगां ला के बह गए, मैनूं बड़े बुरे लगे, मैं उस वेले बोल नहीं सी सकदा। ਇਹ ਮਤਲਬ ਨਹੀਂ ਕਿ ਅਸੀਂ ਕਿਸੇ ਵੇਲੇ ਪੱਗ ਨਹੀਂ ਲਾਉਣੀ, ਕਿ ਸਾਰੇ ਕਰ ਸਕਦੇ ਹੋ, ਵੱਖਰੇ ਹੋ ਕੇ ਕਰ ਸਕਦੇ ਹੋ, ਸਭ ਕੁਛ ਕਰ ਸਕਦੇ ਹੋ, ਪਰ ਦੀਵਾਨ ਵਿੱਚ ਜਦੋਂ ਆਓ, ਜੇ ਜ਼ਿਆਦਾ ਕੇਸ ਗਿਲੇ ਨੇ ਤਾਂ ਉੱਤੇ ਲੀੜਾ ਲੈ ਕੇ ਆਓ, ਨੰਗੇ ਸਿਰ ਦੀਵਾਨ ਚ ਨਾ ਆਓ। ਇਹ ਮਰਜ਼ਾਦਾ ਨਹੀਂ ਹੈ, ਇਹ ਅਦਬ ਨਹੀਂ ਹੈ। ਜਿੰਨਾ ਚਿਰ ਨਿਤਨੇਮ ਕਰੋ ਉਹਨਾਂ ਚਿਰ, ਜੇ ਕੇਸ ਗਿਲੇ ਹਨ ਤਾਂ ਉੱਤੇ ਲੀੜਾ ਲੈ ਕੇ ਕਰੋ, ਨਹੀਂ ਦਸਤਾਰਾ ਸਜਾ ਕੇ ਕਰੋ। ਤੁਸੀਂ ਉੱਥੇ ਕਿਸੇ ਤਹਿਸੀਲਦਾਰ ਨੂੰ ਮਿਲਣ ਜਾਣਾ, ਇੱਕ ਥਾਣੇਦਾਰ ਨੂੰ ਮਿਲਣ ਜਾਣਾ, ਉੱਥੇ ਤੁਸੀਂ ਕਹਿੰਦੇ ਹੋ ਮੇਰੀ ਪੱਗ ਚ ਖਰਾਬੀ ਨਾ ਹੋਵੇ, ਮੇਰਾ ਪਜਾਮਾ ਨਾ ਖਰਾਬ ਹੋਵੇ, ਮੇਰਾ ਕੁੜਤਾ ਨਾ ਵਿਗੜਿਆ ਹੋਵੇ। ਉਹ ਸ਼ਹਿਨਸ਼ਾਹ ਅਕਾਲ ਪੁਰਖ ਦੇ ਚਰਨਾਂ ਚ ਬੈਠਣਾ, ਉਹ ਜਿਸ ਵੇਲੇ ਆਸਾ ਦੀ ਵਾਰ ਚ ਬਹਿੰਦੇ ਹੋ ਸਤਿਗੁਰੂ ਦੇ ਅੱਗੇ ਬੈਠਦੇ ਹੋ, ਜਦੋਂ ਨਿਤਨੇਮ ਚ ਬੈਠਦੇ ਹੋ ਸਤਿਗੁਰਾਂ ਅੱਗੇ ਅਰਦਾਸ ਕਰਕੇ ਬੈਠਦੇ ਹੋ, ਜੇ ਤੁਸੀਂ ਉਸ ਵੇਲੇ ਵੀ ਏਡੀ ਬੇਪਰਵਾਹੀ ਕਰਦੇ ਹੋ ਤਾਂ ਇਹ ਕੋਈ ਬੁਰੀ ਚੀਜ਼ ਕੋਈ ਨੀ ਤੁਹਾਡੇ ਵਾਸਤੇ। ਇਹ ਤੁਹਾਡਾ ਫਰਜ਼ ਹੈ, ਤੁਹਾਨੂੰ ਖਿਆਲ ਹੋਣਾ ਚਾਹੀਦਾ ਹੈ। ਅਦਬ ਹੈ ਇਸ ਚੀਜ਼ ਦਾ ਨਾਂ, ਮਸਤੀ ਨਾਲ ਸਾਡਾ ਕੋਈ ਰੌਲਾ ਨਹੀਂ, ਭਾਵੇਂ ਕੱਛ ਵੀ ਲੈ ਜਾਏ, ਮਸਤ ਨਾਲ ਅਸੀਂ ਕੁਛ ਨਹੀਂ ਕਹਿੰਦੇ। ਲੇਕਿਨ ਜਾਣ ਕੇ ਹੋਸ਼ ਵਿੱਚ ਜਦੋਂ ਆਦਮੀ ਹੈ, ਕਰਕੇ ਆਸਾ ਦੀ ਵਾਰ ਚ ਵੀ ਜਦੋਂ ਆਉਂਦੇ ਹੋ ਤਾਂ ਸਿਰ ਨੰਗੇ ਨਾ ਆਇਆ ਕਰੋ। ਇੱਕ ਇਹ ਵੀ ਚੀਜ਼ ਹੈ ਕਿ ਕਦੇ ਕਦੇ ਗਲੀਆਂ ਵਿੱਚ ਵੀ ਅਸੀਂ ਲੰਘਦੇ ਹਾਂ, ਉੱਥੇ ਇਤਨੀ ਬੋਹ ਹੁੰਦੀ ਹੈ, ਕੇਸਾਂ ਚ ਗੁਰੂ ਸਾਹਿਬ ਨੇ ਅੰਮ੍ਰਿਤ ਪਾਇਆ ਔਰ ਮੂੰਹ ਚ ਵੀ ਪਾਇਆ, ਇੱਕੋ ਜਿਹਾ ਦਰਜਾ ਦਿੱਤਾ ਕੇਸਾਂ ਨੂੰ। ਜੇ ਤੁਸੀਂ ਮੂੰਹ ਦੇ ਨੇੜੇ ਕੋਈ ਗੰਦੀ ਚੀਜ਼ ਨਹੀਂ ਕਰ ਸਕਦੇ ਤਾਂ ਕੇਸਾਂ ਨੂੰ ਕਿਉਂ ਬੋਹ ਲੱਗਣ ਦਿੰਦੇ? ਇਹ ਮੈਂ ਅਰਜ਼ਾਂ ਕਰਨੀਆਂ ਸਨ, ਸੋ ਕਰ ਦਿੱਤੀਆਂ। ਦੋਵੇਂ ਚੀਜ਼ਾਂ ਮੈਨੂੰ ਯਾਦ ਆਉਂਦੀਆਂ ਸਨ। ਮੈਂ ਕੱਲ੍ਹ ਸੇਠ ਹੋਰਾਂ ਨੂੰ ਕਿਹਾ ਸੀ, ਸਵੇਰੇ ਲੱਗੇ ਸੀ ਗੱਲ ਕਰਨ, ਮੈਂ ਕਿਹਾ ਜੀ ਸ਼ਾਮ ਨੂੰ ਕਥਾ ਵੇਲੇ ਕਰ ਲਵਾਂਗੇ। ਸੋ ਸਾਧ ਸੰਗਤ ਅੱਗੇ ਅਰਜ਼ ਬੇਨਤੀ ਹੈ ਕਿ ਆਪਣੇ ਪਾਸੇ ਗੁਰਬਾਣੀ ਨੂੰ ਨਾ ਅਸੀਂ ਢਾਲੀਏ। ਉਹ ਸੁਥਰੇ ਦੀ ਗੱਲ ਸੁਣਾਉਂਦੇ ਹਨ ਕਿ ਉਸ ਨੇ ਲੈ ਲਿਆ ਕਿਸੇ ਤੋਂ ਕਰਜ਼ਾ ਤੇ ਲੈ ਕੇ ਦੇਵੇ ਨਾ। ਮਹਾਰਾਜ ਪਾਸ ਅਰਜ਼ ਹੋਈ ਤੇ ਕਹਿੰਦਾ, ਮਹਾਰਾਜ ਲਿਖਿਆ ਨੀ ਕਿ ਇੱਥੇ ਲੈ ਲਾ ਮੁਕਰਪਾ ਹੈ। ਅੱਗੇ ਅਗਲੀ ਤੋਂ ਕਹਿੰਦੇ ਜੀ, ਅਗਲੀ ਹੋਰ ਨੂੰ ਪੜ੍ਹਨ ਵਾਸਤੇ ਥੋੜੀ ਆ, ਮੇਰੇ ਵਾਸਤੇ ਹੀ ਸਾਰੀਆਂ। ਸੋ ਸਾਨੂੰ ਇਹ ਚੀਜ਼ ਮਖੌਲ ਦਾ ਥਾਂ, ਹਾਸੇ ਦਾ ਥਾਂ, ਔਰ ਆਪਣੀ ਗਲਤੀ ਵਾਸਤੇ, ਆਪਣੀ ਗੱਲ ਵਾਸਤੇ ਕਿ ਮੈਨੂੰ ਇਸ ਗੱਲ ਚ ਸੁੱਖ ਹੈ। ਤੁਸੀਂ ਜੇ ਇਹ ਸੁੱਖ ਮੰਨੋ, ਕਿਸੇ ਦਾ ਭਰਾ ਪਿੱਛੇ ਹੈ, ਕਿਸੇ ਦਾ ਚਾਚਾ, ਕਿਸੇ ਦਾ ਭਤੀਜਾ ਪਿੱਛੇ ਹੈ, ਕਿਸੇ ਦੀ ਔਰਤ ਪਿੱਛੇ ਹੈ, ਉਹ ਆਪਣੇ ਪੈਸਿਆਂ ਦੇ ਕਮਾਉਣ ਵਾਸਤੇ ਏਡੀ ਦੂਰ ਆਉਂਦੇ ਹੋ, ਕਈ ਵਾਰ ਇੱਥੇ ਤੁਹਾਨੂੰ ਤਕਲੀਫਾਂ ਝੱਲਣੀਆਂ ਪੈਂਦੀਆਂ, ਕਦੇ ਪਾਸ ਨਹੀਂ ਬਣਦਾ, ਕਦੇ ਵੀਸਾ ਨਹੀਂ ਹੁੰਦਾ, ਉਹ ਕੰਮ ਤੁਸੀਂ ਕਰਦੇ ਹੋ ਆਪਣੇ ਲਾਲਚ ਵਾਸਤੇ, ਉਹ ਸਤਿਗੁਰੂ ਦਾ ਨਾਮ ਜਪਣ ਵਾਸਤੇ, ਬਾਣੀ ਪੜ੍ਹਨ ਵਾਸਤੇ, ਮਰਜ਼ਾਦਾ ਰੱਖਣ ਵਾਸਤੇ। ਰੋਜ਼ ਪੜ੍ਹ ਲੈਂਦੇ ਹਾਂ, ਮੂੰਹ ਤਕਲੀ ਦੀ ਕੱਪੜ ਹੋਏ, ਦੇਸਾ ਪੂਣ ਲਿਆ, ਹੋਏ ਕੋਈ ਪਿਸ਼ਾਬ ਚੀਟਾ ਕਰਦਾ ਪਾਣੀ ਨਾਲ? ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਰਹਿਤਨਾਮੇ ਕਿ ਜਾਮ ਜਾਮ ਨੀ ਮੱਜਿਆ ਆਛੇ, ਇਸ਼ਨਾਨ ਕਰੇ ਪਹਿਰ ਰਾਤ ਰਹਿੰਦੀ ਦੇ ਨਾਲ, ਜਲ ਲੇਹੋ ਮੂਤਰ ਕੇ ਪਾਛੇ। ਜਦੋਂ ਚੀਤਾ ਛੱਡੋ ਤਾਂ ਜਲ ਨਾਲ ਛੱਡੋ। ਸਤਿਗੁਰਾਂ ਨੇ ਲਿਖਿਆ ਭਾਈ, ਜਲ ਵਰਤਣਾ ਇਹੋ ਨਾ ਸਮਝਣਾ ਬੈਠਾ ਕਾਲੇ ਪਾਣੀ ਦੀਆਂ ਲੀਕਾਂ ਕੱਢੀ ਜਾਂਦਾ। ਫਿਰ ਮਰਜ਼ਾਦਾ, ਤੁਸੀਂ ਹਰ ਇੱਕ ਚੀਜ਼ ਨੂੰ ਦੇਖੋਗੇ, ਬਗੈਰ ਮਰਜ਼ਾਦਾ ਤੋਂ ਕੋਈ ਚੀਜ਼ ਨਹੀਂ ਜਲ ਸਕਦੀ। ਆਹ ਮਰਜ਼ਾਦਾ ਬਣੀ ਹੋਈ ਹੈ, ਬਾਜੇ ਦੇ ਸੁਰ ਗਿਣ ਕੇ ਬਣੇ ਹੋਏ ਨੇ, ਉਤਰੇ ਲੱਗੇ ਹੋਏ, ਚੜੇ ਲੱਗੇ ਹੋਏ, ਜੇ ਉਹਦੇ ਦਾ ਜਰਾ ਬਸੂਰਾ ਹੋ ਜਾ ਬੇਸਵਾਦੀ ਹੋ ਜਾਂਦੀ ਹੈ। ਔਰ ਇੱਕ ਰਾਤ ਗਾਉਂਦਾ ਗਾਉਂਦਾ ਕੋਈ ਆਦਮੀ ਦੂਸਰਾ ਸੁਰ ਲਾ ਦਿੰਦਾ ਹੈ ਜਾਂ ਬਸੂਰਾ ਲਾ ਦਿੰਦਾ, ਉਹਦੇ ਸਾਰਿਆਂ ਦੇ ਮੂੰਹ ਹੋਰ ਤਰ੍ਹਾਂ ਹੋ ਜਾਂਦੇ ਨੇ, ਚੰਗਾ ਨਹੀਂ ਲੱਗਦਾ। ਵਜਾਉਣ ਵਾਲਾ ਜੋੜੀ ਜਰਾ ਅੱਖਰ ਬਦਲ ਦੇਵੇ, ਉਹ ਤਾਰ ਵਿਗੜ ਜਾਂਦਾ। ਅੰਨ ਪਾਣੀ ਬਣਾਉਂਦੇ ਹੋ, ਜਰਾ ਲੂਣ ਜ਼ਿਆਦਾ ਪੈਦਾ ਜਾਂ ਨਾ ਪਵੇ, ਬੇਸਵਾਦ ਹੋ ਜਾਂਦਾ। ਸਤਿਗੁਰੂ ਦੀ ਮਰਜ਼ਾਦਾ ਸਤਿਗੁਰਾਂ ਨੇ ਤੁਹਾਨੂੰ ਦੱਸੀ, ਸਤਿਗੁਰਾਂ ਨੇ ਤੁਹਾਡੇ ਤੇ ਕਿਰਪਾ ਕਰੀ। ਇਹ ਪਰਉਪਕਾਰ ਕਲਯੁਗ ਦਾ ਸਮਾਂ, ਗੁਰੂ ਨਾਨਕ ਦੇਵ ਨੇ ਆ ਕੇ ਆਪਣੇ ਜਾਮੇ ਧਾਰ ਧਾਰ ਕੇ, ਤਕਲੀਫਾਂ ਝੱਲ ਕੇ, ਲੋਕਾਂ ਦੀਆਂ ਗਾਲਾਂ ਝੱਲ ਕੇ, ਲੋਕਾਂ ਦੇ ਮਿਹਣੇ ਝੱਲ ਕੇ, ਗੌਰਮੈਂਟਾਂ ਦੀਆਂ ਤਕਲੀਫਾਂ, ਗੁਰੂ ਤੇਗ ਬਹਾਦਰ, ਗੁਰੂ ਅਰਜਨ ਦੇਵ ਮਹਾਰਾਜ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਧਿਆਨ ਦੇ ਕੇ ਜਰਾ ਦੇਖੋ ਕਿੰਨੀ ਤਕਲੀਫ ਚੱਲੀ, ਕਾਹਦੇ ਵਾਸਤੇ? ਉਹਨਾਂ ਨੂੰ ਖਾਣ ਪੀਣ ਨੂੰ ਨਹੀਂ ਸੀ ਮਿਲਦਾ, ਉਹਨਾਂ ਜੋਗੇ ਪ੍ਰਸ਼ਾਦੇ ਨਹੀਂ ਸਨ, ਇਹ ਸਭ ਤੁਹਾਡੇ ਵਾਸਤੇ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਮਾਤਾ ਜੀ ਜਿਸ ਵੇਲੇ ਆ ਕੇ ਮਿਲਦੇ ਹਨ, ਮਾਤਾ ਸੁੰਦਰੀ ਜੀ ਦਮਦਮੇ ਸਾਹਿਬ ਦੇਖਦੇ ਹਨ, ਹਾਲ ਚਾਲ ਦੇਖ ਕੇ ਕਹਿੰਦੇ ਹਨ ਕਿ ਮਹਾਰਾਜ ਆਹ ਬੜਾ ਸਭ ਕੁਛ ਖਿੜਿਆ ਪਰਿਵਾਰ ਹੈ, ਪਰ ਸਾਹਿਬਜ਼ਾਦੇ ਨਹੀਂ ਦਿਸਦੇ। ਕਹਿੰਦੇ ਇਹ ਪੁੱਤਰ ਨੇ ਕਿਹਾ ਸੀ ਇਸ ਪਰਿਵਾਰ ਦੀ ਇਹ ਸੁਤਜਾਰ, ਆਪਣੇ ਪੁੱਤਰ ਵਾਰਦਾ, ਸਾਡੇ ਵਾਸਤੇ ਲਾਹਨਤ ਹੈ ਸਾਨੂੰ, ਜੇ ਫਿਰ ਅਸੀਂ ਉਸ ਗੁਰੂ ਦੇ ਵੱਲ ਧਿਆਨ ਨਹੀਂ ਦਿੰਦੇ, ਉਹਨਾਂ ਦੇ ਹੁਕਮਾਂ ਚ ਨਹੀਂ ਚੱਲਦੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਿਦੇਸ਼ ਗਿਆ ਨੂੰ 80ਵਾਂ ਸਾਲ ਹੈ, ਇਸ ਮਾਘੀ ਨੂੰ 80 ਸਾਲ ਪੂਰੇ ਹੋ ਜਾਣਗੇ। ਪਰ ਕਿਆ ਅਸੀਂ ਨਾਮਧਾਰੀ ਲੋਕ, ਉਹਨਾਂ ਨੇ ਹੁਕਮ ਦਿੱਤਾ ਭਾਈ ਜਲ ਪ੍ਰਸਾਦ ਸੁੱਚ ਸੋਧ ਦਾ ਵਰਤਣਾ। ਸਾਡੀ ਹੁਣ ਇਹ ਹਾਲਤ ਹੈ ਕਿ ਥੀਮ ਮੰਗੇ ਰਿਉੜੀਆਂ, ਉਹ ਥੀਮ ਖਾਣ ਵਾਲੇ ਗੱਲਾਂ ਕਰਦੇ ਹਨ, ਤੇ ਕੋਸਟ ਮੰਗੇ ਗੱਲੇ, ਤੇ ਪੰਜ ਵਿਚਾਰੀ ਆ ਰਹੀ ਗੋਲੀ ਜੋ ਆਇਆ ਸੋ ਬੰਨੇ। ਜੇ ਹੋਟਲ ਚਲੇ ਗਏ ਤਾਂ, ਜੇ ਤੰਦੂਰ ਤੇ ਬਹਿ ਗਏ ਤਾਂ, ਜਿੱਥੇ ਚਲੇ ਗਏ ਤਾਂ, ਮੰਨ ਲਓ ਵੀ ਇੱਥੇ ਆ ਕੇ ਹਰ ਇੱਕ ਆਦਮੀ ਨਲਕੇ ਦੇ ਪਾਣੀ ਬਗੈਰ ਨਹੀਂ ਗੁਜ਼ਾਰਾ ਕਰ ਸਕਦਾ, ਪਰ ਉਹ ਨਲਕੇ ਦੇ ਪਾਣੀ ਨਾਲ ਆਪਣੇ ਘਰ ਬੈਠ ਕੇ ਵੀ ਖਾ ਸਕਦਾ। ਉਹ ਪਾਣੀ ਕੱਢ ਕੇ ਵੀ ਇਹ ਮੰਨ ਹੀ ਲਈਏ ਵੀ ਇੱਥੋਂ ਤੱਕ ਨਹੀਂ ਇੱਥੇ ਰਹਿ ਸਕਦੀ, ਪਰ ਜਿਹੜੇ ਹੋਟਲਾਂ 'ਚ ਬੈਠ ਕੇ ਜਿੱਥੇ ਮਾਸ ਵੀ ਰਿਝਦਾ, ਜਿੱਥੇ ਹਰ ਇੱਕ ਆਦਮੀ ਖਾਂਦਾ, ਹੁਣ ਗੁਰੂ ਗੋਬਿੰਦ ਸਿੰਘ ਦਾ ਹੁਕਮ, ਮੈਂ ਹੁਣ ਕੀ ਆਖਾਂ, ਸਾਡੇ ਉੱਤੇ ਵਰਤਦਾ। ਮੈਂ ਨਾਮਧਾਰੀਆਂ ਮੈਂ ਅੱਗੇ ਤੁਰਦਾ ਹੀ ਨਹੀਂ, ਮੈਂ ਹੋਰ ਕਿਸੇ ਨੂੰ ਕਹਾਂ ਤਾਂ ਜੇ ਆਪਣਾ ਘਰ ਪਹਿਲਾਂ ਸ਼ੁੱਧ ਹੋਵੇ। ਗੁਰੂ ਸਾਹਿਬ ਨੇ ਲਿਖਿਆ ਜਾਂ ਕੀ ਰਹਿਤ ਨਾ ਜਾਣੀ ਹੈ, ਗੁਰਮੰਤਰ ਨਹੀਂ ਕੀਤ, ਉਨਕਾ ਭੋਜਨ ਖਾਏ ਕਾ ਬਿਸਰੈ ਹਰਿ ਸਿਉ ਪ੍ਰੀਤ। ਫਿਰ ਜੇ ਹਰੀ ਨਾਲ ਪ੍ਰੀਤ ਵਿਸਰ ਗਈ, ਰਹਿ ਪੱਲੇ ਕੀ ਗਿਆ, ਜਿਹਦਾ ਘਰ ਚੁੱਗਾ ਹੀ ਉਜੜ ਗਿਆ ਉਹਦੇ ਪੱਲੇ ਕੀ ਰਿਹਾ। ਜਹਾਂ ਕਹਾਂ ਕਾ ਛਕੈ ਪ੍ਰਸਾਦ, ਸਿੱਖ ਨਹੀਂ ਮੇਰਾ ਆਦਿ ਜੁਗਾਦ। ਭਾਈ ਫਿਰ ਆਪਾਂ ਹੁਣ ਸਿੱਧੀਆਂ ਪੱਗਾਂ ਬੰਨ ਕੇ ਮਾਲਾ ਗਲਾਂ ਚ ਪਾ ਕੇ ਆਕੜ ਕੇ ਵੀ ਕੂਕਿਆਂ ਵਰਗਾ ਕੋਈ ਨੀ, ਅਕਾਲੀਆਂ ਜੇ ਕਸੂਰ ਹੈ, ਬ੍ਰਾਹਮਣਾਂ ਜੇ ਕਸੂਰ ਹੈ, ਹਿੰਦੂਆਂ ਜੇ ਕਸੂਰ ਹੈ, ਨਿਹੰਗਾਂ ਜੇ ਕਸੂਰ ਹੈ, ਫਲਾਣੇ ਜੇ ਕਸੂਰ ਹੈ, ਅਸੀਂ ਹੁਣ ਸ਼ੁੱਧ ਹੋਏ ਬਿਲਕੁਲ ਉੱਚੇ। ਧਿਆਨ ਦਿਓ, ਤੁਹਾਡੇ ਕੋਲੋਂ ਨਹੀਂ ਕੁਛ ਬਣ ਸਕਦਾ, ਤੁਸੀਂ ਨਹੀਂ ਕਰ ਸਕਦੇ, ਕਮ ਸੇ ਕਮ ਹੋਟਲਾਂ ਚ ਬੈਠ ਕੇ ਪਿਆਲੀਆਂ ਪਿਰਚਾਂ ਚ ਪਾ ਕੇ ਤਾਂ ਨਾ ਖਾਇਆ ਕਰੋ। ਕੁਛ ਨਾ ਕੁਛ ਤਾਂ ਤੁਹਾਡਾ, ਕੁਝ ਨਾ ਕੁਝ ਮੈਨੂੰ ਇਹ ਯਾਦ ਹੈ, ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਅਕਾਲ ਪੁਰਖ ਜੀ 1927 ਦੀ ਵਿਸਾਖੀ ਉੱਤੇ 28 ਦੀ ਉੱਤੇ ਜਾਂਦੇ ਹਨ ਦਮਦਮੇ ਸਾਹਿਬ। ਉਹਨਾਂ ਦਿਨਾਂ ਚ ਨਹਿਰ ਅਜੇ ਨਹੀਂ ਸੀ ਗਈ। ਉਹ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਡੱਲਿਆ ਦੇਖ ਕਣਕ, ਉਹਦਾ ਨਹੀਂ ਮਹਾਰਾਜ ਇਹ ਖਵੀ ਆ ਕੇ ਦੇਖ ਅੰਬ, ਅਗਰ ਨਹੀਂ ਜੀ ਇਹਦੇ ਆਕਣ। ਮਾਤਾ ਜੀ ਦੱਸਦੇ ਹੁੰਦੇ, ਮਾਤਾ ਜੀ ਦੇ ਜਨਮ ਦਾ ਨਗਰ ਨੇੜੇ ਹੈ ਕਿ ਸਭ ਤੋਂ ਪਹਿਲਾਂ ਅੰਬਾਂ ਦੇ ਦਰਖਤ ਦਮਦਮੇ ਸਾਹਿਬ ਲੱਗੇ ਜਦੋਂ ਨਹਿਰ ਗਈ। ਸਤਿਗੁਰ ਜਿਸ ਵੇਲੇ ਗਏ ਨੇ ਜੇ ਨਹਿਰ 40 ਚ ਗਈ ਹੈ, 12 ਸਾਲ ਪਹਿਲਾਂ ਦੀ ਗੱਲ ਹੈ। ਤੇ ਉਹਨਾਂ ਦਿਨਾਂ ਚ ਲੋਕਾਂ ਕੋਲ ਸਣ ਵੀ ਨਹੀਂ ਸੀ ਉੱਥੇ ਆਉਂਦੀ, ਜਿਹਦੀਆਂ ਉਹ ਲਾਵਾਂ ਵੱਟ ਲੈਣ ਖੂਹਾਂ ਦੀਆਂ। 100 ਹੱਥ ਪੂਰਾ ਪਾਣੀ ਸੀ, 120 ਹੱਥ ਲਾ ਪੈਂਦੀ ਸੀ। ਵਿਸਾਖੀ ਦਾ ਦਿਨ ਸੀ, ਸਿੱਖ ਗਏ, ਸਿੱਖਾਂ ਨੇ ਅਰਜ ਕਰੀ ਸੱਚੇ ਪਾਤਸ਼ਾਹ ਪਾਣੀ ਵੀ ਕਿਸ ਤਰ੍ਹਾਂ ਕਰੀਏ। ਹੁਕਮ ਦਿੱਤਾ ਕਿ ਆਪਣੇ ਗਰਦਿਆਂ ਨਾਲ ਕੱਢੋ, 4-5 ਬੋਕੇ ਖੂਹ ਤੇ ਚੱਲਦੇ ਸਨ, ਲਾਵਾਂ ਜਿਹੜੀਆਂ ਸਨ ਖੂਹ ਦੀਆਂ, ਉਹ ਹੁਣ ਤੱਕ ਵੀ ਬੀਕਾਨੇਰ ਦੇ ਲਾਗੇ ਜਾਓ, 3-4 ਹੱਥ ਦਾ ਟੋਟਾ ਜਿਹੜਾ ਬੋਕੇ ਦੇ ਨਾਲ ਚਰਸੇ ਦੇ ਆ ਨਾ, ਉਹ ਤੇ ਪਾ ਲੈਂਦੇ ਨੇ ਰੱਸੇ ਦਾ, ਉੱਤੇ ਡੰਗਰਾਂ ਮਰਿਆ ਹੋਇਆਂ ਦੇ ਕੱਚੇ ਚਮੜੇ ਦੀ ਨਾ ਉਹ ਪਾਉਂਦੇ ਨੇ, ਇਹਨਾਂ ਕੋ ਵਿੱਚ ਆਪਣਾ ਉਹਨਾਂ ਨੇ ਰੱਖ ਲਿਆ ਹਿਸਾਬ ਕਿਤਾਬ। ਕੱਚੇ ਜਮ ਦੀਆਂ ਲਾਵਾਂ 100 ਹੱਥ ਪਾਣੀ, ਜਦੋਂ ਗੜਵੇ ਵਗਾਉਣ ਨਾਲ ਲਪੇਟੇ ਜਾਣ, ਟਕੂਆਂ ਨਾਲ ਰੱਸੀਆਂ ਕਈਆਂ ਨੇ ਵੱਢੀਆਂ। ਹੁਕਮ ਦਿੱਤਾ, ਕਹਿਣ ਲੱਗੇ ਜੀ ਨਿਕਲ ਨਹੀਂ ਸਕਦਾ। ਕਹਿੰਦੇ ਭਾਵੇਂ ਤੁਹਾਡਾ ਚਰਸ ਦੇ ਬੋਕੇ ਦੇ ਵਿੱਚੋਂ ਗੜਵਾ ਭਰੇ, ਤੁਸੀਂ ਕੱਢੋ ਗੜਵੇ ਨਾਲ, ਕਿਉਂਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੇ ਇੱਕ ਚੀਜ਼ ਲਿਖੀ ਹੈ, ਸਤਿਗੁਰੂ ਰਾਮ ਸਿੰਘ ਨੇ ਵਰਤਾਈ, ਜਿੰਨਾ ਜਿੰਨਾ ਜਿਸ ਜਿਸ ਜਾਮੇ ਵਿੱਚ ਜੋ ਜੋ ਖੇਡ ਬਣਾਉਣੀ ਹੈ, 5 ਜਾਮੇ ਸ਼ਾਂਤਮਈ ਰੱਖੀ, 6ਵੇਂ ਚ ਰੂਪ ਧਾਰ ਲਿਆ, 7ਵਾਂ, 8ਵਾਂ, 9ਵਾਂ ਫੇਰ ਸ਼ਾਂਤਮਈ ਲਗਾ ਤਾ, 10ਵੇਂ ਫੇਰ ਰੂਪ ਧਾਰ ਲਿਆ, ਉਹਦੀ ਜੋਰ ਜਾਇਆ ਕਰ ਸਕਦਾ। ਦੀਵਾਨੰਦ ਲਾਲ ਕਹਿੰਦਾ ਗਾਇ ਸੂਫੀ ਗਾਇ ਜ਼ਾਹਿਦ ਗਾਇ ਕਲੰਦਰ ਮੇਸ਼ਵਰ ਰੰਗ ਆਏ ਮੁਖਤਲਿਫ ਦਾਰਦ ਬੁੱਧੇ ਹਜ਼ਾਰਵਾਂ, ਹਜ਼ਾਰੀ ਕਰਨ ਵਾਲੇ ਕੌਣ ਹੁੰਦੇ ਜਿਹੜੇ ਰੂਪ ਬਦਲ ਲੈ, ਉਹ ਜੋ ਚਾਹੇ ਸੋ ਕਰਦਾ। ਜਲ ਭਰਨ ਦਾ ਹੁਕਮ ਦਿੱਤਾ, ਤਾਂ ਹੁਣ ਅਸੀਂ ਲੋਕ ਘੱਟ ਤੋਂ ਘੱਟ ਆਪਣੇ ਚੌਂਕੇ ਕਬਲਾ ਬਣਾ ਕੇ ਮਾਈਆਂ ਸਾਡੀਆਂ ਆਪਣੇ ਘਰੀ ਬੈਠ ਕੇ ਆਪਣਾ ਜਲ ਲਿਆ ਕੇ, ਤੁਸੀਂ ਇਹ ਤੇ ਤੁਹਾਨੂੰ ਰੋਜ਼ ਰੋਟੀਆਂ ਵੀ ਪਕਾਉਣੀਆਂ ਪੈਂਦੀਆਂ, ਸਭ ਕੁਛ ਕਰਨਾ ਪੈਂਦਾ ਹੈ। ਜੇ ਨਾ ਹੋਟਲਾਂ ਜਾ ਕੇ ਖਾਓ, ਉੱਥੇ ਨਾ ਵੱਡੀ ਸੇਠੀ ਤੇ ਸਰਦਾਰੀ ਦਿਖਾਓ, ਇਹ ਮਿਲੀ ਕਿਹਦੀ ਕਿਰਪਾ ਨਾਲ? ਜਿਸਨੇ ਬਖਸ਼ਿਸ਼ ਕੀਤੀ ਹੈ, ਇੱਕ ਫਕੀਰ ਬਾਬਾ ਨਾਰਾਇਣ ਸਿੰਘ ਲੋਕਿਆਂ ਵਿੱਚ ਜਾਂਦਾ ਹੈ, ਬਾਬੇ ਭਗਵਾਨ ਸੁਰੀ ਸੇਠ ਜੀ ਦੇ ਦਾਦੇ ਉਹ ਨਾਲ ਲੈ ਕੇ ਜਾਂਦੇ ਹਨ। ਕੋਈ ਆਦਮੀ ਕੋਲੋਂ ਮਖੌਲ ਕਰਦਾ ਹੋਵੇ, ਕਿੱਧਰ ਚੱਲੀ ਹੈ, ਧਾਰ ਇਕੱਠੀ ਹੋ ਕੇ ਸ਼ਬਦ ਪੜ੍ਹਦੇ ਸਿੱਖ ਜਾਂਦੇ ਹਨ। ਅੱਗੇ ਚੱਲੀ ਹੈ ਬਾਈ ਭਗਵਾਨ ਸਿੰਘ ਨੇ ਕਹਿ ਰਹੇ, ਭਗਵਾਨ ਸਿੰਘ ਤੇ ਉਜਾੜ ਦੇਣਗੇ। ਉਹ ਬਾਬੇ ਨਾਰਾਇਣ ਸਿੰਘ ਦੇ ਕੰਨ ਚ ਆਵਾਜ਼ ਪੈ ਗਈ, ਉਹ ਮਸਤ ਹੋਏ, ਕਹਿੰਦੇ ਕੀ ਆਦਾ? ਅੱਗੇ ਕਹਿੰਦਾ ਭਗਵਾਨ ਸਿੰਘ ਜਾਓ, ਤੈਨੂੰ ਸ਼ਾਹ ਦਾ ਸ਼ਾਹ ਕੀਤਾ, ਸ਼ਾਹ ਤੈਨੂੰ ਸ਼ਾਹ ਮੰਗਾ,
ਤਿੰਨ ਵਾਰ ਭਜਨ ਕੀਤਾ ਤੇ ਉਸ ਦਾ ਫਲ ਉਹਦੀ ਭੋਗ ਰਹੇ। ਪਰ ਜੇ ਕਿਸੇ ਵੇਲੇ ਗੁੱਸਾ ਵੀ ਉਹਨਾਂ ਨੂੰ ਆ ਜਾਏ ਤਾਂ ਫਿਰ ਉਹ ਤਬਾਹ ਵੀ ਕਰ ਦਿੰਦੇ ਨੇ। ਇੱਥੋਂ ਵੀ ਬਚਣ ਦੀ ਲੋੜ ਹੈ। ਮੈਂ ਇਹਦੀ ਵੀ ਤੁਹਾਨੂੰ ਇੱਕ ਸਾਖੀ ਥੋੜੀ ਜਿਹੀ ਸੁਣਾਉਣਾ। ਭਾਈ ਨਿਹਾਲ ਸਿੰਘ ਜੀ ਇੱਕ ਸਿੱਖ, ਰਾਮਗੜੀਆਂ ਦੇ ਘਰ ਦਾ ਜਨਮ, ਮਹਿਤਪੁਰ ਉਹਨਾਂ ਦਾ ਪਿੰਡ ਦੁਆਬੇ ਚ, ਫਿਰੋਜ਼ਪੁਰ ਆ ਕੇ ਰਹਿੰਦੇ ਰਹੇ। ਜਿਸ ਵੇਲੇ ਸਿੱਖ ਰਾਜ ਦਾ ਖਾਤਮਾ ਹੋਇਆ, ਸਤਿਗੁਰਾਂ ਦੇ ਮਾਮਾ ਜੀ ਇੱਥੇ ਕਿਲ੍ਹਾ ਬਣਵਾਉਂਦੇ ਸਨ, ਉਹਨਾਂ ਦੇ ਪਾਸ ਰਹਿਣਾ। ਇਹ ਲੋਕ ਫਿਰ ਹਜ਼ਰਤ ਸਾਹਿਬ ਵੀ ਗੁਰੂ ਸਤਿਗੁਰੂ ਰਾਮ ਸਿੰਘ ਜੀ ਦੇ ਨਾਲ ਗਏ, ਭਜਨ ਪੁੱਛੇ, ਨਾਲ ਬੈਠਦੇ ਉੱਠਦੇ ਰਹੇ। ਨਿਹਾਲ ਸਿੰਘ ਨੂੰ ਸਤਿਗੁਰ ਕਹਿੰਦੇ ਨੇ। ਇੱਕ ਦਿਨ ਨਿਹਾਲ ਸਿੰਘ ਅੱਗੇ ਖੰਡ ਕੇ ਖਾਇਆ ਕਰ, ਦੋਵਾਂ ਨੇ ਉਦੋਂ ਕਾਰੀਗਰ ਨੂੰ ਰੋਜ਼ ਦੇ ਮਿਲਦੇ ਸੀ। ਕਹਿਣ ਲੱਗਾ, ਮਹਾਰਾਜ ਜਵਾਨੀ ਮਿਲਦੀ ਹੈ, ਟੱਬਰ ਕਿਸ ਤਰ੍ਹਾਂ ਪਾਲਾਂ? ਕਹਿਣ ਲੱਗੇ, ਘਾਟਾ ਕੋਈ ਨੀ ਰਹੂਗਾ, ਪਰ ਭੂੜੀਆਂ ਵਾਲਿਆਂ ਨਾਲ ਨਾ ਵਿਗਾੜੀ। ਨਾ ਅਜੇ ਭੂੜੀਆਂ ਵਾਲੇ ਬਣਾਏ, ਨਾ ਪੰਥ ਸਾਜਿਆ, ਗੱਲ ਪਹਿਲੇ ਕਹਿ ਦਿੱਤੀ। ਨਿਹਾਲ ਸਿੰਘ ਬਣਿਆ ਉਹਨਾਂ ਦਿਨਾਂ ਚ, ਜਿਸ ਗੱਲ ਨੂੰ ਅੱਜ ਅਸੀਂ 70 ਸਾਲ ਕਹਿ ਦਈਏ, ਲੱਖਾਂਪਤੀ ਹੋ ਗਿਆ, ਦਵਾਨੀ ਲੈਣ ਵਾਲਾ ਰੋਜ਼। ਬਹੁਤ ਚਿਰ ਜਿਉਂਦਾ ਰਿਹਾ। ਮੈਂ ਉਸਦਾ ਮਕਾਨ ਜਾ ਕੇ 57 ਸੰਮਤ ਚ ਦੇਖਿਆ ਗੁਰੂ ਹਰੀ ਸਿੰਘ ਜੀ ਦੇ ਨਾਲ, ਕਿ ਜਿਸ ਤਰ੍ਹਾਂ ਅੰਮ੍ਰਿਤਸਰ ਜੀ ਸੋਨਾ ਲੱਗਾ ਹੋਇਆ ਨਾ ਛੱਤ ਨੂੰ, ਇੱਕ ਚੁਬਾਰੇ ਨੂੰ ਲੱਗ ਚੁੱਕਾ ਸੀ, ਦੂਏ ਦੇ ਫੁੱਲ ਪੱਤੇ ਬਣੇ ਸੀ, ਫਿਰ ਮਗਰੋਂ ਕੰਮ ਗਿਰ ਗਿਆ। ਕਿਉਂ ਗਿਰਿਆ? ਭਾਈ ਨਿਹਾਲ ਸਿੰਘ ਗੁਰੀ ਗੁੰਗਾ ਸਤਿਗੁਰਾਂ ਦੇ ਨਾਮ ਤੇ ਮੁਕਤਸਰ ਦਰਬਾਰ ਪਰਕੰਮਿਆਂ ਵਿੱਚ ਬਣਵਾਇਆ। ਉਸ ਗੁੰਗੇ ਵਿੱਚ ਫਿਰ ਸਤਿਗੁਰਾਂ ਨੇ ਪੰਥ ਸਾਜਿਆ। ਪੰਥ ਸਜਿਆ ਤਾਂ ਪੂਰੀਆਂ ਵਾਲੇ ਬਣਾਏ, ਮੁਕਤਸਰ ਦੇ ਇਲਾਕੇ ਦੇ ਸਿੱਖ, ਜਿਹੜੀਆਂ ਮਾਈਆਂ, ਮਾਈਓ ਖਿਆਲ ਦੇਣਾ, 4-4 ਮੀਲ ਤੋਂ ਪਾਣੀ ਚੁੱਕ ਕੇ ਲਿਆਉਂਦੀਆਂ, ਤੇ ਇੱਕ ਇੱਕ ਚੋਲਾ ਗਲ ਤੋਂ ਲੈ ਕੇ ਭੂਰੇ ਦਾ ਗਿੱਟਿਆਂ ਤੱਕ ਹੁੰਦਾ, ਨਾ ਪਜਾਮਾ ਨਾ ਹੋਰ ਕੋਈ ਚੀਜ਼। ਜਿਉਂ ਕੁਆਂ ਤੋਂ ਪਾਣੀ ਲਿਆਉਣਾ ਰਾਜ, ਫਿਰ ਲਾਉਣਾ ਨੀ ਜੇ ਤਕਲੀਫ ਵੀ ਹੋਵੇ, ਵੀ ਚਿਪਾਵੇਗਾ ਕੌਣ ਸੋਧੀ ਤੋਂ ਬਿਨਾਂ? ਫਿਰ ਪਾਣੀ ਲਿਆ ਕੇ ਘਰ ਲੰਗਰ ਕਰਨਾ, ਜਿੰਨਾ ਚਿਰ ਲੰਗਰ ਚੜ੍ਹਨਾ ਬੱਚਾ ਭਾਵੇਂ ਕਿੰਨਾ ਰੋਂਦਾ ਰਹੇ, ਦੁੱਧ ਨਹੀਂ ਦੇਣਾ। ਜਦੋਂ ਲੰਗਰ ਚੋਂ ਨਿਕਲ ਕੇ ਪ੍ਰਸ਼ਾਦ ਛੱਕ ਕੇ ਸੋਧ ਛੱਡਣੀ, ਖੁੱਲੇ ਹੋਣਾ ਪੀੜੇ ਪਾਉਣੇ, ਤਾਂ ਬੱਚੇ ਨੂੰ ਦੁੱਧ ਚੁਵਾਉਣਾ। ਉਹ ਪੂਰੀਆਂ ਵਾਲੇ ਸਿੱਖ ਸਤਿਗੁਰਾਂ ਦੇ ਹੁੰਦਿਆਂ ਸਜੇ, ਇੱਕ ਦਿਨ ਖੋਟਿਆਂ ਦੇ ਦੀਵਾਨ ਚ ਸੱਚੇ ਪਾਤਸ਼ਾਹ ਆਪਣੇ ਆਸਣ ਤੋਂ ਉੱਠ ਕੇ ਉਹਨਾਂ ਦੇ ਵਿੱਚ ਜਾ ਬੈਠੇ। ਬਾਬੇ ਜਵਾਹਰ ਸਿੰਘ ਜੀ ਕਹਿੰਦੇ, ਸੱਚੇ ਪਾਤਸ਼ਾਹ ਆਸਣ ਤੇ ਚੱਲੋ, ਕਹਿੰਦੇ ਬਈ ਮੈਨੂੰ ਪੂਰੀਆਂ ਵਾਲੇ ਪਿਆਰੇ ਲੱਗਦੇ। ਗੁਰੂ ਗੋਬਿੰਦ ਸਿੰਘ ਨੇ ਵੀ ਲਿਖਿਆ, ਰਹਿ ਪਿਆਰੀ ਮੋਹ ਕੋ ਸਿੱਖ ਪਿਆਰਾ ਨਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਜੇਰਾ। ਨਿਹਾਲ ਸਿੰਘ ਉਹਨਾਂ ਨੇ ਮੁੰਗਾ ਬਣਾਇਆ। ਉਹ ਪੂਰੀਆਂ ਵਾਲੇ ਉੱਥੇ ਲੰਗਰ ਕਰਦੇ ਸੀ, ਲੋਕਾਂ ਦੀ ਮਸ਼ਹੂਰ ਗੱਲ ਸੀ, ਕੂਕੇ ਬੜੇ ਕਸੂਤੇ ਗਰਬੀ ਨਹੀਂ ਦਿੰਦੇ ਨਹਾਉਣ ਨੂੰ, ਠੀਕ ਗੱਲ ਸੀ, ਨਾਲ ਨਹੀਂ ਸੀ ਲੱਗਣ ਦਿੰਦੇ ਕਿਸੇ ਨੂੰ। ਮੈਂ ਇਹਨੂੰ ਇਹ ਗੱਲ ਦੱਸਣ ਵਾਲੇ ਦੱਸਦੇ ਨੇ ਕਿ ਨਾਮਧਾਰੀ ਦੀਵਾਨ ਜਦੋਂ ਲੱਗਦਾ ਸੀ, ਜਿਹੜਾ ਨਾਮਧਾਰੀ ਤੋਂ ਬਗੈਰ ਕੋਈ ਸਰੀਰ ਆਉਂਦਾ ਸੀ, ਇੱਕ ਇੱਕ ਕਰੂ ਵਿੱਚ ਜਗ੍ਹਾ ਵਿਹਲੀ ਛੱਡ ਕੇ ਬਹਿੰਦਾ ਸੀ। ਸਿੱਖਾਂ ਨੇ ਲੰਗਰ ਕੀਤਾ, ਭਾਈ ਨਿਹਾਲ ਸਿੰਘ ਦਾ ਇੱਕ ਸਾਲਾ ਸੀ, ਉਹ ਜੁੱਤੀ ਪਾ ਕੇ ਲੰਗਰ ਦੇ ਨੇੜੇ ਉਹਦੀ ਲੰਘ ਗਿਆ। ਲੰਗਰੀਆਂ ਨੇ ਆਖਿਆ, ਬਈ ਤੂੰ ਇਹ ਕੀ ਕੀਤਾ? ਉਹ ਰਾਣੀ ਖਾਨ ਦਾ ਸਾਲਾ ਸੀ। ਉਹਨੇ ਆਖਿਆ, ਤੁਸੀਂ ਹੋ ਕੌਣ? ਮੈਨੂੰ ਕਹਿਣ ਵਾਲੇ ਉਹ ਗਾਲੀ ਲੱਗ ਪਿਆ ਉਹਨਾਂ ਨੂੰ ਸਿੱਖਾਂ ਨੂੰ। ਸਿੱਖ ਵੀ ਤੇਜ ਹੋਏ, ਭਾਈ ਨਿਹਾਲ ਸੁਰੀ ਆ ਗਏ, ਆਖਣ ਲੱਗੇ, ਚੁੱਕੋ ਇੱਥੋਂ ਮੇਰੇ ਗੁੰਗੇ ਚੋਂ ਲੰਗਰ। ਉਹਨੇ ਆਖਿਆ, ਗੁੰਗਾ ਸਤਿਗੁਰ ਰਾਮ ਸਿੰਘ ਦਾ ਕਿ ਨਹੀਂ ਮੇਰਾ ਹੈ। ਉਹਨੇ ਜਦੋਂ 2 ਵਾਰ ਗਿਆ, ਉਹਨਾਂ ਰਿਜ ਦੀ ਦਾਲ, ਗੁੱਜੇ ਹੋਏ ਆਟੇ, ਚੁੱਕ ਕੇ ਪਰਾਤਾਂ ਬਾਹਰ ਇੱਕ ਥੇ ਤੇ ਜਾ ਕੇ ਆਵੇ ਤੇ ਸੁਹਾ ਸਾਫ਼ ਕਰਕੇ ਉੱਥੇ ਰੱਖ ਕੇ ਲੰਗਰ ਕੀਤਾ। ਉਹ ਭਾਈ ਨਿਹਾਲ ਸਿੰਘ ਲੱਗਾ ਗਿਰਨ, ਗਿਰਦਾ ਗਿਰਦਾ ਇੱਥੇ ਗਿਆ ਕਿ ਜਦੋਂ 57 ਸਾਲ ਜੀ ਗੁਰੂ ਹਰੀ ਸਿੰਘ ਜੀ ਉੱਥੇ ਗਏ ਨਾ, ਇੱਕ ਲੜਕਾ ਤੇ ਉਹਦਾ ਕਲਰਕ ਸੀ 30-40 ਰੁਪਏ ਦਾ, ਜਿਹੜਾ ਛੋਟਾ ਉਹਦਾ ਪੁੱਤਰ ਸੀ ਉਹਦਾ ਵਿਆਹ ਆਇਆ ਸੀ, ਜਿਹੜੀ ਉਹਦੀ ਮਾਂ ਸੀ, ਜਾਂ ਤੇ ਉਹ ਕੱਤ ਕੇ ਜਾਂ ਕਿਸੇ ਦੇ ਰਾਤ ਨੂੰ ਦਾਣੇ ਲਿਆਉਂਦੀ, ਆਟਾ ਪੀਂਦੀ, ਉਸ ਪੀਰੇ ਚੋਂ ਜੋ ਕੁਛ ਉਹਨੂੰ ਮਿਲਦਾ ਉਹਦੇ ਨਾਲ ਰੋਟੀ ਖਾਂਦੀ, ਔਰ ਮੇਰੇ ਘਰ ਦੇ ਲੀੜੇ ਲਾਹ ਕੇ ਉਸ ਦੇ ਵਿਆਹ ਵਾਸਤੇ ਉਹਨੂੰ ਉਦਣ ਦਿੱਤੇ ਗਏ ਸੀ। ਇੱਥੇ ਨੀ ਪਤਾ ਲੱਗਦਾ ਇਹ ਕਿਹੋ ਜਿਹਾ ਇਹਦੀ ਕੱਚ ਪਾਟੀ ਹੋਈ ਹੈ, ਇਹ ਦੇਖਣ ਚ ਨਹੀਂ ਕੁਛ। ਸਤਿਗੁਰਾਂ ਦੇ ਸਿੱਖੀ ਦੀ ਬੜੀ ਬੇਅੰਤ ਕਥਾ ਹੈ, ਤੇ ਸੋਈ ਇਸ ਕਰਕੇ ਮੈਂ ਅਰਜ ਕਰਨੀ ਸੀ ਬਈ ਮਰਜ਼ਾਦਾ ਜਿੰਨੀ ਤੁਸੀਂ ਰੱਖ ਸਕਦੇ ਹੋ। ਸਤਿਗੁਰਾਂ ਨੇ ਕਿਹਾ ਵੀ ਭਾਈ ਆਪਣੇ ਗੜਵੇ ਨਾਲ ਪਾਣੀ ਕੱਢੋ, ਭਾਵੇਂ ਤੁਹਾਡੇ ਵਿੱਚੋਂ ਡੁੱਬ ਕੇ ਆਉਣ, ਤੁਹਾਡਾ ਫਰਜ਼ ਹੈ ਆਪਣਾ ਕਿ ਇਤਨਾ ਤੁਸੀਂ ਆਪਣਾ ਬਣਾਈ ਰੱਖੋ ਤਾਂ ਬਚੇ ਰਹੋਗੇ, ਨਹੀਂ ਤਾਂ ਫਿਰ ਜਾਣਦੇ ਹੋ ਚੱਕੀ ਪੀਸਣ ਵਾਲੀ ਚੱਲ ਰਹੀ ਹੈ, ਪਤਾ ਨੀ ਉਹ ਕਿਹੜਾ ਦਿਨ ਆ ਰਿਹਾ ਜਿਹਨਾਂ ਪੀਸੇ ਜਾਣਾ ਹੈ। ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ ਬਚਣਗੇ। ਹੁਣ ਮੈਂ ਅਰਜ਼ ਕਰਦਾ ਵੀ ਦਾੜੀਆਂ ਸਾਡੀਆਂ ਵੱਜਣ ਲੱਗ ਪਈਆਂ ਸਿੱਧੀ ਪੱਗ ਦੇ ਨਾਲ ਉਂਝ ਨੀ ਸੋਹਣੀ ਲੱਗਦੀ ਸਿਰ ਤੂੰਦਾ ਤੇ ਲੱਤਾਂ ਤਰੇਕਦੀਆਂ ਮਾਫ ਕਰਨਾ ਸਾਡੇ ਨੌਜਵਾਨ ਮੁੰਡੇ ਬਹੁਤੇ ਬਣਦੇ ਨੇ ਸਿੱਧੀ ਪੱਗ ਨਾਲ ਨੀ ਸੋਹਣੀ ਲੱਗਦੀ ਦਾੜੀ ਵੱਧਦੀ ਹੋਈ ਫਿਰ ਇੱਕ ਇਹ ਵੀ ਗੱਲ ਹੈ ਅਸੀਂ ਕੋਈ ਆਦਮੀ ਹੈ ਉਹ ਕਹਿੰਦਾ ਕਿ ਸਾਡੀ ਇਹ ਪਿਤਾ ਪੁਰਖੀ ਰੀਤ ਚੱਲੀ ਆਉਂਦੀ ਬ੍ਰਾਹਮਣਾਂ ਦੇ ਲੜਕੇ ਉਹ ਆਪਣੀ ਪਿਤਾ ਪੁਰਖੀ ਬਣਾਉਂਦੇ ਨੇ ਤਿਲਕ ਲਾਉਂਦੇ ਨੇ ਮੱਥੇ ਦੀ ਪੂਜਾ ਕਰਦੇ ਨੇ ਗਾਇਤਰੀ ਹਿੰਦੂ ਆਪਣੀ ਕਰਦੇ ਨੇ ਕਿ ਸਾਡੇ ਪਿਤਾ ਪੁਰਖੀ ਤੋਂ ਚੱਲੇ ਆਉਂਦੇ ਵੀ ਮਰੇ ਨੂੰ ਸਾੜਨੇ ਪਿਤਰ ਕਰਮ ਕਰਾਉਣੇ ਸਰਹਾਰ ਕਰਨੇ ਸਾਡੀ ਪਿਤਾ ਪੁਰਖੀ ਅਸੀਂ ਦੇਖੀਏ ਦੇਖੋ ਗੁਰੂ ਨਾਨਕ ਤੋਂ ਲੈ ਕੇ ਕੂਚਿਆਂ ਦੀ ਗੱਲ ਹੀ ਛੱਡ ਦਿਓ ਨਰਿਆ ਦੀ ਗੁਰੂ ਨਾਨਕ ਤੋਂ ਲੈ ਕੇ ਦੇਖੋ ਸਿੱਖਾਂ ਦੀਆਂ ਦਾੜੀਆਂ ਬਾਬੇ ਬੁੱਢੇ ਦੀ ਦੇਖੋ ਭਾਈ ਗੁਰਦਾਸ ਦੀ ਦੇਖੋ ਪੰਜਾਂ ਪਿਆਰਿਆਂ ਦੀ ਦੇਖੋ ਇਤਿਹਾਸ ਪੜ੍ਹੋ ਜਦੋਂ ਵਿਧੀ ਚੰਦ ਜੀ ਦੂਸਰਾ ਘੋੜਾ ਲੈਣ ਜਾਂਦੇ ਹਨ ਤਾਂ ਕਹਿੰਦੇ ਹਨ ਦਾੜਾ ਭਾਈ ਸਾਹਿਬ ਦਾ ਬੜਾ ਭਾਰਾ ਸੀ ਬਿਧੀ ਚੰਦ ਜੀ ਦਾ ਉਹਨਾਂ ਆਖਿਆ ਵੀ ਮੈਂ ਹੋਰ ਤੇ ਕੁਛ ਬਣਾ ਲਵਾਂ ਮੇਰੇ ਦਾੜੇ ਦੀ ਕਿਵੇਂ ਗੱਲ ਹੈ ਇਤਿਹਾਸ ਲਿਖਿਆ ਹੈ ਕਿ ਉਹਨਾਂ ਆਖਿਆ ਮੈਂ 5 ਰੁਪਏ ਸਜ਼ਾ ਦੇਵਾਂਗਾ ਦਾੜੀ ਬੰਨਣ ਕਿਉਂਕਿ ਮੈਂ ਹੁਣ ਇਹ ਕੰਮ ਕਰਨਾ ਹੈ ਮੈਨੂੰ ਪਛਾਣ ਨਾ ਕੋਈ ਲੜਕੀ ਗੁਰ ਨਵੇਂ ਤੋਂ ਇਹ ਸੰਗੀ ਹੋਆ ਜਿਸ ਗੁਰ ਕੇ ਸਮਾਂ ਵਰਨਾ ਦੂਆ ਆਪਣੇ ਵਾਸਤੇ ਨੀ ਕੁਛ ਕੀਤਾ ਫਿਰ ਵੀ ਉਹਦੀ ਤਨਖਾਹ ਮੰਨੀ ਹੈ ਆਪਣੇ ਆਪ ਚ ਪੰਜਾਂ ਪਿਆਰਿਆਂ ਦੀ ਤਸਵੀਰ ਦੇਖ ਲਓ ਦਸਾਂ ਗੁਰੂਆਂ ਦੀ ਦੇਖ ਲਓ ਅਗਲਿਆਂ ਦੀ ਛੱਡ ਦਿਓ ਭਾਵੇਂ ਫਿਰ ਆਪਾਂ ਜਿਹਨਾਂ ਦੇ ਹਾਂ ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਵਰਗੇ ਹੀ ਕੁਛ ਨਾ ਕੁਛ ਉਹਨਾਂ ਦੀ ਚੀਜ਼ ਜਿਹੜੀ ਹੈ ਪੱਗਾਂ ਦੇਖ ਲਓ ਗੁਰੂਆਂ ਦੀਆਂ ਗੁਰੂ ਨਾਨਕ ਤੋਂ ਲੈ ਕੇ ਦੇਖ ਲਓ ਜੇ ਟੋਪੀ ਰੱਖ ਲਈ ਤਾਂ ਕਿਸੇ ਨੇ ਰੱਖ ਲਈ ਪਰ ਗੁਰੂ ਹਰਗੋਬਿੰਦ ਤੋਂ ਦੱਸੇ ਨੀ ਟੋਪੀ ਵੀ ਉੱਡ ਗਈ ਛੇਵੇਂ ਪਾਤਸ਼ਾਹੀ ਤੋਂ ਲੈ ਕੇ ਤਾਂ ਫਿਰ ਵੀ ਟੋਪੀ ਕਿਸੇ ਗੁਰੂ ਨੇ ਪਹਿਨੀ ਦਸਤਾਰ ਹੀ ਸਜਦੀ ਰਹੀ ਹੈ ਕਿਵੇਂ ਬੰਨਦੇ ਸੀ ਉਹ ਪੱਗਾਂ ਮੈਂ ਗਿਆ ਗੋਇੰਦਵਾਲ ਸਾਹਿਬ ਗੁਰੂ ਅਮਰਦੇਵ ਜਿਸ ਵੇਲੇ ਗੁਰੂ ਰਾਮਦਾਸ ਨੂੰ ਗੁਰਿਆਈ ਦੇ ਰਹੇ ਹਨ ਉੱਥੇ ਬਾਬਾ ਬੁੱਢਾ ਜੀ ਨੇ ਥਾਲ ਫੜਿਆ ਹੋਇਆ ਜਿਹਦੇ ਚ ਨਲੇਰ ਦੇ 5 ਪੈਸੇ ਰੱਖੇ ਹੋਏ ਗੁਰੂ ਸਾਹਿਬ ਨੇ ਥਾਲ ਫੜਿਆ ਹੋਇਆ ਬਾਬਾ ਬੁੱਢਾ ਜੀ ਤਿਲਕ ਦੇਣ ਲੱਗੇ ਹਨ ਗੁਰੂ ਰਾਮਦਾਸ ਜੀ ਨੂੰ ਉੱਥੇ ਜਿਸ ਵੇਲੇ ਮੈਂ ਜਾ ਕੇ ਦੇਖਿਆ ਤਰੀਆਂ ਵਾਲੇ ਚੋਗੇ ਅੰਦਰ ਰੱਖੇ ਸਿੱਧੇ ਦਸਤਾਰੇ ਸਿੱਧੇ ਦਾੜੇ ਉਹ ਤਸਵੀਰ ਹੁਣ ਉਹਦੀ ਜਗ੍ਹਾ ਉਹਨਾਂ ਨੇ ਚਾਂਦੀ ਸੋਨੇ ਦੀ ਬਣਾ ਦਿੱਤੀ ਹੈ ਮੈਨੂੰ 2 ਸਾਲ ਹੋ ਗਏ ਮੈਂ ਦਰਸ਼ਨ ਕਰਿਆ ਜਿਹੜੀ ਅਸਲੀ ਤਸਵੀਰ ਸੀ ਉਹ ਹੁਣ ਨਹੀਂ ਰਹੀ ਲੇਕਿਨ ਦਸਤਾਰੇ ਹੁਣ ਵੀ ਉਹ ਸਿੱਧ ਰਹੇ ਕੋਸ਼ਿਸ਼ ਕਰੋ ਕਿਸੇ ਦੇ ਉਂਗਲ ਧਰਮ ਦੀ ਗੱਲ ਨੀ ਫਲਾਣੇ ਜੇ ਨੁਕਸ ਹੈ ਆਪਣੇ ਅੰਦਰ ਹੀ ਬਥੇਰਾ ਕੁਛ ਹੈ ਸੰਤ ਲਾਲ ਸੁਰੀ ਕਹਿੰਦੇ ਸੀ ਬਗਾਨੇ ਕੋਲੋਂ ਤਾਂ ਗੁਣ ਦੂਸਰੇ ਦਾ ਤਾਂ ਲਓ ਜੇ ਅੱਗੇ ਔਗਣ ਦੇਖਣੇ ਨੇ ਪਦਾਰਥ ਦਾ ਤਾਂ ਆਪਣੇ ਕੋਲ ਹੀ ਕੋਈ ਘਾਟਾ ਨਹੀਂ ਕਿਸੇ ਤੇ ਉਂਗਲ ਧਰਨ ਦੀ ਗੱਲ ਨੀ ਪਿਆਰ ਦੀ ਗੱਲ ਹੈ ਸੱਚੇ ਪਾਤਸ਼ਾਹ ਲਿਖਦੇ ਨੇ ਸੁਣ ਮਨ ਮਿੱਤਰ ਪਿਆਰੇ ਆ ਮੇਰੇ ਵੇਲਾ ਹੈ ਇਹ ਪਿਆਰ ਨਾਲ ਕਹਿੰਦੇ ਆ ਸੁਣ ਮਨ ਮਿੱਤਰ ਪਿਆਰੇ ਆ ਮਨ ਪਿਆਰੇ ਆ ਜੀ ਉਹ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਨ ਪਿਆਰੇ ਆ ਜੀ ਉਹ ਮਿੱਤਰਾ ਹਰ ਦਰ ਨੇਚਰ ਮੱਲੀ ਇਸ ਤਰ੍ਹਾਂ ਕਰਕੇ ਸਾਹਿਬ ਕਹਿੰਦੇ ਹਨ ਭਾਈ ਤੁਸੀਂ ਮਿੱਠਾ ਬੋਲੇ ਨਿਮ ਚਲੇ ਹੱਥੋਂ ਵੀ ਕੁਛ ਦੇ ਰੱਬ ਤਿੰਨਾਂ ਦੀ ਬੁਕਲੀ ਜੰਗਲ ਕਿਆ ਚੁੰਡੇ ਮਿੱਠਾ ਬੋਲਣ ਦੀ ਜਾਂਚ ਸਿੱਖੋ ਕਿਸੇ ਨੂੰ ਕਰੜਾ ਬਚਨ ਨਾ ਕਰੋ ਧੋਖਾ ਨਾ ਕਿਸੇ ਨਾਲ ਕਰੋ ਸਤਿਗੁਰਾਂ ਨੇ ਇੱਕ ਲਿਖਿਆ ਹੈ ਹੁਕਮਨਾਮੇ ਚ ਕਿ ਕਰਜ਼ਾ ਲੈਣਾ ਲੈ ਕੇ ਨਾ ਦੇਣਾ ਚੋਰੀ ਧਾਰੇ ਥੀ ਵੀ ਬੜਾ ਪਾਪ ਹੈ ਕਿਉਂ ਚੋਰ ਜਦੋਂ ਚੋਰੀ ਕਰਨ ਜਾਂਦਾ ਹੈ ਜਾਨ ਹੀਲ ਕੇ ਜਾਂਦਾ ਧਾਰਾ ਜਿਹੜਾ ਮਾਰਦਾ ਹੈ ਅਗਲੇ ਮਾਰਦੇ ਨੇ ਭਾਵੇਂ ਮਰ ਜਾਏ ਪਰ ਇਹ ਵਿਸ਼ਵਾਸ ਘਾਤ ਹੈ ਮੇਰੇ ਤੇ ਤੁਹਾਨੂੰ ਭਰੋਸਾ ਹੋਇਆ ਤੇ ਤਾਂ ਤੁਸੀਂ ਮੈਨੂੰ ਪੈਸੇ ਦਿੱਤੇ ਤੇ ਜੇ ਫਿਰ ਮੈਂ ਲੈ ਕੇ ਨਾ ਦੇਵਾਂ ਫਿਰ ਚੋਰੀ ਧਾਰੇ ਥੀ ਵੀ ਬੜਾ ਪਾਪ ਧਿਆਨ ਰੱਖੋ ਇਹਨਾਂ ਗੱਲਾਂ ਦਾ ਸਤਿਗੁਰਾਂ ਦੇ ਹੁਕਮਾਂ ਦਾ ਸਤਿਗੁਰਾਂ ਨੇ ਕਿਹਾ ਕੱਛ ਮਾਰਾ ਇੱਕ ਸਨ ਹੈ ਸਿੱਖੀ ਭਜਨ ਬਾਣੀ ਦੀ ਹੈ ਭਾਈ ਜੇ ਰੱਖੋਗੇ ਕਰੋਗੇ ਸੁੱਖ ਪਾਓਗੇ ਜੇ ਨਾ ਕਰੋਗੇ ਅਗਲੀ ਗੱਲ ਮੈਂ ਕਾਹਨੂੰ ਕਹਾਂ ਜੋ ਉਹਦਾ ਨਤੀਜਾ ਹੁੰਦਾ ਉਹ ਹੀ ਕੁਛ ਹੁੰਦਾ ਧਿਆਨ ਦਿਓ ਧਿਆਨ ਦਿਓ ਸਤਿਗੁਰਾਂ ਦੇ ਹੁਕਮਾਂ ਵੱਲ ਸੱਚੇ ਪਾਤਸ਼ਾਹ ਅੰਮ੍ਰਿਤਸਰ ਜੀ ਗਏ ਹੋਏ ਨੇ ਸਾਧ ਸੰਗਤ ਦਰਸ਼ਨ ਵਾਸਤੇ ਰੰਗਾ ਰੰਗ ਦੀ ਭੇਟਾ ਲੈ ਕੇ ਆ ਰਹੀ ਹੈ ਹੁਣ ਸਾਡਾ ਭੋਗ ਇੱਥੇ ਕੀ ਪੈ ਜਾਣਾ ਲੋਕ ਪਾਇਨ ਰੰਗਾ ਰੰਗੇ ਲਿਆਏ ਫਲ ਪਾਇਨ ਸੁਖ ਮੰਗੇ ਲੋਕ ਭੇਟਾ ਲਿਆਉਂਦੇ ਹਨ ਰੰਗਾ ਰੰਗ ਦੀਆਂ ਭੇਟਾ ਫਲ ਪਾਉਂਦੇ ਹਨ ਮੁਖ ਮੰਗੇ ਫਿਰ ਫਲ ਕਿਸ ਤਰ੍ਹਾਂ ਪਾਉਂਦੇ ਨੇ ਜੋ ਮੰਗਦੇ ਹਨ ਕਿਉਂਕਿ ਸਤਿਗੁਰੂ ਦੇ ਘਰ ਵਿੱਚ ਜਿਸ ਤਰ੍ਹਾਂ ਪਰਸੋਂ ਅਤਰੇ ਜੀ ਨੇ ਦੱਸਿਆ ਸੀ ਕਿ 4 ਪਦਾਰਥ ਹਨ ਧਰਮ ਅਰਥ ਕਾਮ ਮੋਖ ਸਾਹਿਬ ਗੁਰਬਾਣੀ ਵਿੱਚ ਲਿਖਦੇ ਹਨ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ 4 ਪਦਾਰਥ ਦੇਣ ਲੱਗਿਆ ਸਤਿਗੁਰੂ ਨੂੰ ਕੋਈ ਦੇਰ ਨਹੀਂ ਲੱਗਦੀ ਦੇਰ ਤਾਂ ਉਸ ਆਦਮੀ ਨੂੰ ਲੱਗਦੀ ਹੈ ਜਿਹਦੇ ਕੋਲੋਂ ਮੈਂ ਜਾ ਕੇ ਮੰਗਾਂ 1000 ਰੁਪਇਆ ਉਹਦੇ ਘਰ ਨਾ ਹੋਵੇ ਪੂਰਾ 200-300 ਹੋਵੇ ਉਹ 500-700 ਕਿਸੇ ਕੋਲੋਂ ਮੰਗ ਕੇ ਲਿਆਵੇ ਪਰ ਜਿੱਥੇ ਅਜੇ ਜਿਣਤੀ ਨੀ ਵੀ ਕਿੰਨਾ ਕੁ ਪਿਆ ਹੈ ਉੱਥੇ ਫਿਰ ਇਸ ਗੱਲ ਦਾ ਕਿਸ ਤਰ੍ਹਾਂ ਰੌਲਾ ਪਵੇ सतगुरु के घर चार पदार्थ हैं, चार पदार्थ जे को मांगा सात जना की सेवा लागा। जे कोई साधुआ की सेवा करता है चार पदार्थ मिलते हैं, कदे घाटा नहीं आता, वो मुख मंगे फल मंग लेंदे हैं।
बंदन कर कर सर्व सराही
नमस्कार करते हैं और सब सतगुरां दी उपमा करते हैं। सब प्राही सब लोग कहते हैं कि सतगुरु सच्चे पातशाह है और कला वाला है। भाई ध्यान सुनो, लाहौर वाले गल दसी कि लाहौर गए बदामी बाग विच जाके उतरे, ते मैं छोटा जिहा सा, ते मेरे पिता चाचे ताए रल के कहन लगे भी हम करिए लड़के नू पहला भेजिए, ये लड़का जाके भजन पुछिया वे इन फिर पुछ लागे चंगी चीज हो तो लै लागे, नहीं नहीं। क्योंकि अज वाली गल नहीं सी भी जो भेद होवे दूजे दा बाहर निकल जाए। जिन्हां नू सतगुरु हुक्म देता सी भजन किसे नू नहीं दसना, वो दसदे किसे नू नहीं सन। अंग्रेजां नू उन्हां दी रिपोर्ट है एक मुसलमान इंस्पैक्टर दी, जिहड़ा सतगुरां दे सी आई डी वालों लगा सी आनंदपुर दे होले, वह कहिंदा मैनू सारे दिन च कहनी गल दा पता लगा है, मैं जिहनू भी पुछिया है उसने मैनू कोई अपना पिंड कोई प्यो नहीं दसिया। एक आदमी ने मैनू शाम नू यह दसिया भी राम सिंह मेरा पिता है, पिंड मेरा भैणी साहब है। गल गुरु गोबिंद सिंह दी सी, गुरु गोबिंद सिंह ने हुक्म दिता सी कि माता साहब देवा पिता गुरु गोबिंद सिंह वासी आनंदपुर दी खालसे दी जात पात कोई नहीं। पर फिर हुण की करे खालसा, संत मंगल सरां दे शब्द न, खालसा जिथों निकलिया सी उत्थे ही वड़ गया। इहदा इह मतलब बुरे लफजां नाल ना वरतो, जै ते उपजिया नानका लीन ताहे मेहमान। किसी ने खत्री पना छड़िया, किसी ने ब्राह्मण पना, किसी ने जट पना, किसी ने तरखान, किसी ने रोड़ा पन छड़िया। हुण जिहड़ियां सभा बनदियां हुण मुड़ के लोग क्यों बनते ने, रोड़ बस सभा है, यह आलू वालियां दी सभा है, यह टांग छत्रियां दी सभा है, यह राजियां दी सभा है, जटां दी सभा है। रामगढ़िया च एक चीज आ गई, वह हुण तिमान ब्राह्मण बनन लग पे। कुछ ऐसिया गल्लां ऐसे लोगों ने बिच आ के पा दियां जिहड़े सिख सन वह भी अपने आप नूं ब्राह्मण कहण लग पे। क्यों? अंग्रेज की यह चाल सी, वह पाठक पाना चाहता सी, वह साढ़े सारे कोई ना कोई कोई ना कोई काम कर गया। असीं मुड़ मुड़ पिछां नूं तुरन लग पए। सतगुरां ने जिहड़े पहले दिन आनंद किए 1919 बिक्रमी विच 4 जून 1863 ईस्वी नूं कोटियां विच 6 उदन जात पात तोड़ के किए हैं। दर्जियां की लड़की जटां दे है, जटां की रोड़ियां दे है, रोड़ियां की नाइयां दे है, नाइयां की चिवरां दे है, कोई नहीं फर्क रहन दिंदा। क्योंकि गुरु गोबिंद सिंह ने जिन्हां नूं अमृत छकाया, खत्री जट छींबा नाई जीवर पंजां नूं कट्ठे करके अमृत छकाया, उस चीज नूं सतगुरां ने पूर्ण करके दिखाया। अजे भी कदे कदे कोई कोई सिख इस चीज ते आ जांदे ने। हुण बहुते नहीं रह गए, पिछड़ा हट गए ना, आपो अपनियां कुलां पालन लग पए जाके। त्यों दुआले दरख्त नूं लगदा मालटा, ये थले दियां शेरां फुट पैन, भावें खट्टी होवे, भावें मिठा होवे, भावें नींबू होवे, फिर वो हो जांदा है, वो नहीं ना रहिंदा। गुरु गोबिंद सिंह ने तां सिर कट के पिउण लाया सी, मोटा फल ते बड़ा कीमती बनाया सी। असीं फिर थले दियां साडियां शाखां फुट दियां, असीं फिर उधर नूं तुरदे हां। सतगुरां कोल सिख आउंदे हन, मुख मंगे फल लैंदे हन और कहिंदे हन इह सच्चा सतगुरु है। धर्म की मूर्त सतगुरु ने धारी हुई है, क्योंकि धर्म के वास्ते ही जेड़ा गुरु गोबिंद सिंह ने लिखा धर्म चलावन संत वारन दसो। सतगुरु नूं कीड़ी गल का घाटा सी, गऊं पिछे गरीबां पिछे जुर्म नूं देखिए अंग्रेज दे नाल उस वेले टक्कर लाई जदों कोई एक भी साथी ना बनिया। मैं की तुहाडे अगे अर्ज करां, मैनूं पढ़ के दुख लगदा है कि तुसीं इत्थे शायद